ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਨਿਊ ਸਾਊਥ ਵੇਲਸ ਦੇ ਹੜ੍ਹ ਸੰਕਟ ਵਿੱਚ 5ਵੀਂ ਮੌਤ ਦਰਜ ਕੀਤੀ ਗਈ। ਰੂਸੀ ਫੌਜ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗੀ। ਅਤੇ ਖੇਡਾਂ ਵਿੱਚ 12ਵਾਂ ਮਹਿਲਾ ਇੱਕ ਦਿਨਾਂ ਅੰਤਰਰਾਸ਼ਟਰੀ ODI ਵਿਸ਼ਵ ਕੱਪ ਨਿਊਜ਼ੀਲੈਂਡ ਵਿੱਚ ਸ਼ੁਰੂ ਹੋਇਆ। ਅਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਉੱਤਰੀ ਨਿਊ ਸਾਊਥ ਵੇਲਸ ਵਿੱਚ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਇੱਕ ਵਿਅਕਤੀ ਦੀ ਲਾਸ਼ ਜੋ ਕਿ ਉਸ ਦੇ 40ਾਂ ਦੇ ਦਹਾਕੇ ਵਿੱਚ ਮੰਨਿਆ ਜਾਂਦਾ ਹੈ, ਸ਼ੁੱਕਰਵਾਰ ਦੁਪਹਿਰ ਨੂੰ ਮੁਰਵਿਲਿੰਬਾ ਦੇ ਦੱਖਣ ਵਿੱਚ ਟੈਰਾਗੋਨ ਦੇ ਨੇੜੇ ਬਿਰਲ ਕ੍ਰੀਕ ਰੋਡ ਤੋਂ ਮਿਲੀ। ਟਵੀਡ ਬਾਰਨ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਖੇਤਰ ਨੂੰ ਕ੍ਰਾਈਮ ਸੀਨ ਘੋਸ਼ਿਤ ਕੀਤਾ ਹੈ ਅਤੇ ਜਾਣਕਾਰੀ ਲਈ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਲਈ ਅਪੀਲ ਕੀਤੀ ਹੈ। ਮ੍ਰਿਤਕ ਵਿਅਕਤੀ ਦੀ ਅਜੇ ਰਸਮੀ ਪਛਾਣ ਨਹੀਂ ਹੋ ਸਕੀ ਹੈ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਡੋਮਿਨਿਕ ਪੈਰਾਟੇਟ ਦਾ ਕਹਿਣਾ ਹੈ ਕਿ ਰਾਜ ਦੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਲਈ ਰਿਕਵਰੀ ਲਈ ਇੱਕ ਲੰਮਾ ਰਸਤਾ ਹੋਵੇਗਾ। ਰਾਜ ਦੀ ਸੰਕਟ ਨੀਤੀ ਕਮੇਟੀ ਨੇ ਵੀਰਵਾਰ ਨੂੰ ਪਹਿਲੀ ਵਾਰ ਮੀਟਿੰਗ ਕੀਤੀ ਜਿਸ ਵਿੱਚ ਫਲੱਡ ਰਿਕਵਰੀ ਲਈ ਇੱਕ ਮੰਤਰੀ ਨਿਯੁਕਤ ਕੀਤਾ ਜਾਵੇਗਾ। ਰਾਜ ਵਿੱਚ ਹੜ੍ਹ ਦਾ ਪਾਣੀ ਘਟ ਰਿਹਾ ਹੈ ਪਰ ਨਿਊ ਸਾਊਥ ਵੇਲਸ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹੈ ਕਿਉਂਕਿ ਗ੍ਰੇਟਰ ਸਿਡਨੀ ਦੇ ਬਚਣ ਤੋਂ ਬਾਅਦ ਸੰਕਟ ਦਾ ਕੇਂਦਰ ਹੰਟਰ ਖੇਤਰ ਵਿੱਚ ਚਲਾ ਗਿਆ ਹੈ। ਸਟੇਟ ਐਮਰਜੈਂਸੀ ਸਰਵਿਸ ਦੇ ਅਮਲੇ ਨੇ ਵੀਰਵਾਰ ਨੂੰ ਰਾਤੋ ਰਾਤ ਸਹਾਇਤਾ ਲਈ 700 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਅਤੇ 13 ਹੜ੍ਹ ਬਚਾਓ ਕਾਰਜ ਕੀਤੇ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਡੋਮਿਨਿਕ ਪੈਰਾਟੇਟ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਅਸਾਧਾਰਨ ਸਾਹਸ ਦਿਖਾਇਆ ਹੈ।
It's going to be a journey, it's going to be a long road, but I have complete confidence, not just based on what I believe the government response will be in making sure we put every single dollar in helping every single person get through this, every single business getting back on its feet. It's going to be a tough journey, but what fills me with confidence is a spirit, the spirit of the local community, but ultimately the spirit of the volunteers that we have.
ਕੁਈਨਸਲੈਂਡ ਦੀ ਪ੍ਰੀਮੀਅਰ ਐਨਸਟੇਸੀਆ ਪੈਲਿਸ਼ੇ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਰਾਜ ਦੇ ਬੇਮਿਸਾਲ ਹੜ੍ਹਾਂ ਲਈ ਜ਼ਿੰਮੇਵਾਰ ਹੈ। ਬ੍ਰਿਸਬਨ ਦੀ ਬੰਦਰਗਾਹ ਵਿੱਚ ਇੱਕ 53 ਸਾਲਾ ਵਿਅਕਤੀ ਦੀ ਲਾਸ਼ ਇੱਕ ਘਾਟ ਦੇ ਹੇਠਾਂ ਮਿਲੀ ਜਿਸ ਨਾਲ ਇਸ ਸੰਕਟ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਰਾਜ ਦੇ ਦੱਖਣ ਪੂਰਬ ਵਿੱਚ ਗੰਭੀਰ ਤੂਫਾਨ ਦੀਆਂ ਚੇਤਾਵਨੀਆਂ ਨੂੰ ਹੁਣ ਘਟਾ ਦਿੱਤਾ ਗਿਆ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਸ਼੍ਰੀਮਤੀ ਪੈਲਿਸ਼ੇ ਨੇ ਮੌਸਮ ਉਮੀਦ ਨਾਲੋਂ ਬਿਹਤਰ ਹੋਣ ਦੇ ਬਾਵਜੂਦ ਸ਼ੁੱਕਰਵਾਰ 4 ਮਾਰਚ ਨੂੰ ਸਕੂਲ ਬੰਦ ਕਰਨ ਦਾ ਫੈਸਲਾ ਲੈਣ ਲਈ ਮਾਫ਼ੀ ਮੰਗੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹਾਲਾਤ ਸੁਖਾਵੇਂ ਹੋ ਰਹੇ ਹਨ ਪਰ ਅਜੇ ਵੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਬਣੀ ਹੋਈ ਹੈ।
Let's face it, it's climate change. I mean, I've never seen so many natural disasters. We seem to be dealing with more and more, more cyclones, more floods. A couple of years ago, the commission and I were just talking the other day, we had the catastrophic fire event in central Queensland. Queensland never seen catastrophic before. But we're a great state, we're a resilient state. And I'll tell you what, one thing is the people of this state inspire me every day.
ਪ੍ਰੀਮੀਅਰ ਨੇ ਇਹ ਵੀ ਦੱਸਿਆ ਕਿ ਕੁੱਲ 19,000 ਬਿਨੈਕਾਰਾਂ ਵਿੱਚੋਂ 5,403 ਲੋਕਾਂ ਨੂੰ $2.2 million ਦੀ ਸਹਾਇਤਾ ਦਾ ਭੁਗਤਾਨ ਕੀਤਾ ਗਿਆ ਹੈ। ਰਾਜ ਦੇ ਨਿਕਾਸੀ ਕੇਂਦਰਾਂ ਵਿੱਚ 266 ਲੋਕ ਹਨ। ਜਿਵੇਂ ਕੁਈਨਸਲੈਂਡ ਅਤੇ ਨਿਊ ਸਾਊਥ ਵੇਲਸ ਵਿੱਚ ਹੜ੍ਹਾਂ ਨੇ ਤਬਾਹੀ ਜਾਰੀ ਰੱਖੀ ਹੈ, ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜਲਵਾਯੂ ਤਬਦੀਲੀ ਭਵਿੱਖ ਵਿੱਚ ਇਸ ਕਿਸਮ ਦੀਆਂ ਕੁਦਰਤੀ ਆਫ਼ਤਾਂ ਨੂੰ ਜਾਰੀ ਰੱਖ ਸਕਦੀ ਹੈ। ਯੂਨੀਵਰਸਿਟੀ ਆਫ਼ ਕੁਈਨਸਲੈਂਡ ਦੇ ਅਰਥਸ਼ਾਸਤਰੀ ਪ੍ਰੋਫੈਸਰ ਜੌਨ ਕੁਇਗਨ ਦਾ ਕਹਿਣਾ ਹੈ ਕਿ ਹੋਰ ਤਬਾਹੀ ਨੂੰ ਰੋਕਣ ਲਈ ਹੋਰ ਜਲਵਾਯੂ ਕਾਰਵਾਈ ਕਰਨ ਦੀ ਲੋੜ ਹੈ।
The government's position has been, well, since we only contribute 1% of the problem, it doesn't matter whether we do anything. Of course, if everybody else takes the same view, then we have a mutual suicide pact.
ਲਿਜ਼ਮੋਰ ਸਥਾਨਕ ਐਂਗਸ ਕਰਨੋ ਇਸ ਸਮੇਂ ਹੜ੍ਹਾਂ ਤੋਂ ਬਾਹਰ ਨਿਕਲਣ ਵਾਲਿਆਂ ਦੀ ਮਦਦ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਸਥਿਤੀ ਬਾਰੇ ਨਿਰਾਸ਼ ਮਹਿਸੂਸ ਕਰਦੇ ਹਨ।
Mainly there is hope, but there is anger. specifically because there isn't any comprehensive plans for mitigation of intensifying climate, for mitigation of flood-prone areas. Policy and politicians' party lines, unfortunately, get in the way of a lot of people's lives and a lot of people's livelihoods.
ਫੈਡਰਲ ਸਿੱਖਿਆ ਮੰਤਰੀ ਐਲਨ ਟਜ ਨੇ ਫੈਡਰਲ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਲਿਬਰਲ ਐਮਪੀ ਨੇ ਮੰਤਰੀ ਪਦ ਤੋਂ ਦਸੰਬਰ 2021 ਵਿੱਚ ਅਸਤੀਫਾ ਦੇ ਦਿੱਤਾ ਸੀ, ਜਦੋਂ ਉਨ੍ਹਾਂ ਦੀ ਦੁਰਵਿਵਹਾਰ ਦੇ ਦੋਸ਼ਾਂ ਲਈ ਜਾਂਚ ਕੀਤੀ ਜਾ ਰਹੀ ਸੀ। ਸ਼੍ਰੀ ਟਜ ਨੇ ਭਾਵਨਾਤਮਕ ਅਤੇ ਇੱਕ ਮੌਕੇ 'ਤੇ ਸਰੀਰਕ ਦੁਰਵਿਵਹਾਰ ਦਾ ਦੋਸ਼ ਉਸ ਦੀ ਮੀਡੀਆ ਸਲਾਹਕਾਰ ਰਸ਼ੈਲ ਮਿਲਰ ਦੁਆਰਾ ਲਗਾਇਆ ਗਿਆ ਸੀ, ਜਿਸ ਨਾਲ ਉਨ੍ਹਾਂ ਦਾ ਪਹਿਲਾਂ ਸਹਿਮਤੀ ਨਾਲ ਸੰਬੰਧ ਸੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਕਰਨ ਲਈ ਡਾਕਟਰ ਵਿਵੀਅਨ ਥੌਮ ਨੇ ਪਾਇਆ ਕਿ ਜਾਂਚ ਵਿੱਚ ਮੌਜੂਦ ਸਬੂਤ ਇਹ ਪਤਾ ਲਗਾਉਣ ਲਈ ਇੱਕ ਆਧਾਰ ਪ੍ਰਦਾਨ ਨਹੀਂ ਕਰਦੇ ਕਿ ਕੀ ਸ਼੍ਰੀ ਟਜ ਦੇ ਵਿਵਹਾਰ ਨੇ ਮੰਤਰੀ ਪਦ ਦੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼੍ਰੀਮਤੀ ਮਿਲਰ ਅਤੇ ਮੰਤਰੀ ਟਜ ਦੋਵਾਂ ਨੂੰ ਰਿਪੋਰਟ ਦੀ ਪੂਰੀ ਕਾਪੀ ਪ੍ਰਦਾਨ ਕੀਤੀ ਗਈ ਹੈ। ਸ਼੍ਰੀ ਟਜ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਆਪਣੀ ਭਲਾਈ ਦੇ ਹਿੱਤ ਵਿੱਚ ਅਤੇ ਐਸਟਨ ਲਈ ਮੈਂਬਰ ਵਜੋਂ ਆਪਣੀ ਮੁੜ ਚੋਣ 'ਤੇ ਧਿਆਨ ਦੇਣ ਲਈ ਫਰੰਟ ਬੈਂਚ 'ਤੇ ਵਾਪਸ ਨਹੀਂ ਆਉਣਗੇ। ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ ਦੀ ਸੁਰੱਖਿਆ ਰੂਸੀ ਫੌਜ ਹਮਲੇ ਤੋਂ ਬਾਅਦ ਵਧਾਈ ਗਈ ਹੈ। ਦੱਖਣ ਪੂਰਬੀ ਯੂਕਰੇਨ ਵਿੱਚ ਸਥਿਤ ਜ਼ੈਪੋਰੀਜੀਆ ਪ੍ਰਮਾਣੂ ਪਾਵਰ ਪਲਾਂਟ ਵਿੱਚ 6 ਰਿਐਕਟਰ ਹਨ ਅਤੇ ਇਹ ਦੇਸ਼ ਦੀ ਬਿਜਲੀ ਉਤਪਾਦਨ ਦਾ ਲਗਭਗ 25% ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਡਿਮਿਟਰੋ ਕੁਲੇਬਾ ਨੇ ਘਟਨਾ ਦੇ ਸਮੇਂ ਇੱਕ ਟਵੀਟ ਜਾਰੀ ਕਰਦਿਆਂ ਕਿਹਾ ਕਿ ਰੂਸੀ ਫੌਜ ਪਲਾਂਟ 'ਤੇ ਚਾਰੇ ਪਾਸਿਓਂ ਗੋਲੀਬਾਰੀ ਕਰ ਰਹੀ ਹੈ। ਉਨ੍ਹਾਂ ਨੇ ਰੂਸੀ ਫੌਜ ਨੂੰ ਤੁਰੰਤ ਗੋਲੀਬਾਰੀ ਬੰਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇ ਇਹ ਸਾਈਟ ਫਟਦੀ ਹੈ ਤਾਂ ਇਹ ਚਰਨੋਬਿਲ ਤੋਂ 10 ਗੁਣਾ ਵੱਡੀ ਹੋਵੇਗੀ। ਪਾਵਰ ਪਲਾਂਟ ਦੇ ਬੁਲਾਰੇ ਐਂਡਰੀ ਟੁਜ਼ ਨੇ ਹਮਲੇ ਦੇ ਸਮੇਂ ਇਹ ਬਿਆਨ ਜਾਰੀ ਕੀਤਾ।
Пожежа на Запорізькій АЕС.
Fire at the Zaporizhia nuclear power plant continues. The firefighters can't approach the place where they could extinguish the fire. They're simply being shot at point blank range. The first reactor has already been hit. Come to your senses.
Зупиніться.
ਯੂਕਰੇਨ ਦੇ ਪਰਮਾਣੂ ਰੈਗੂਲੇਟਰ ਨੇ ਉਸ ਤੋਂ ਬਾਅਦ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਦੱਸਿਆ ਕਿ ਪਰਮਾਣੂ ਪਾਵਰ ਪਲਾਂਟ ਦੇ ਸਥਾਨ 'ਤੇ ਰੇਡੀਏਸ਼ਨ ਦੇ ਪੱਧਰਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਰਿਐਕਟਰਸ ਨੂੰ ਸੁਰੱਖਿਅਤ ਢੰਗ ਨਾਲ ਬੰਦ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅੱਗ ਇੱਕ ਸਿਖਲਾਈ ਬਿਲਡਿੰਗ ਵਿੱਚ ਲੱਗੀ ਸੀ, ਨਾ ਕਿ ਰਿਐਕਟਰਸ ਵਿੱਚ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟ 'ਤੇ ਰੂਸੀ ਸੈਨਿਕਾਂ ਦੇ ਹਮਲੇ ਤੋਂ ਬਾਅਦ ਯੂਰਪੀਅਨ ਲੋਕਾਂ ਨੂੰ ਜਾਗਣ ਦਾ ਹੋਕਾ ਦਿੱਤਾ ਹੈ। ਰਾਸ਼ਟਰਪਤੀ ਨੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਾਇਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਯੂਰਪੀਅਨ ਯੂਨੀਅਨ ਜਿਹੇ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕੀਤੀ। ਇੱਕ ਭਾਵਨਾਤਮਕ ਅਪੀਲ ਵਿੱਚ ਰਾਸ਼ਟਰਪਤੀ ਜ਼ੇਲੈਂਸਕੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਧਮਾਕਾ ਹੁੰਦਾ ਹੈ ਤਾਂ ਇਹ ਯੂਰਪ ਲਈ ਅੰਤ ਹੋਵੇਗਾ। ਮੋਨਾਸ਼ ਯੂਨੀਵਰਸਿਟੀ ਦੀ ਪ੍ਰਮਾਣੂ ਮਾਹਰ ਪ੍ਰੋਫੈਸਰ ਮਰੀਆ ਰੋਸਟ ਰੂਬਲੀ ਦਾ ਕਹਿਣਾ ਹੈ ਕਿ ਇਹ ਹਮਲਾ ਇੱਕ ਚੇਤਾਵਨੀ ਹੈ।
It could have happened. It just as easily could have been the reactor that was affected. And so, you know, we can breathe a little sigh of relief now, but this is still definitely a very significant concern, and we still could see a significant nuclear disaster if Putin continues this aggressive invasion of Ukraine.
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹ ਹਮਲੇ ਦੇ ਜਵਾਬ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਮੀਟਿੰਗ ਦੀ ਮੰਗ ਕਰਨਗੇ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਕੁਆਡ ਗਠਜੋੜ ਦੀ ਮੀਟਿੰਗ ਤੋਂ ਬਾਅਦ ਭਾਰਤ ਨਾਲ ਆਸਟ੍ਰੇਲੀਆ ਦੇ ਸੰਬੰਧਾਂ ਦੀ ਪੁਸ਼ਟੀ ਕਰ ਰਹੇ ਹਨ। ਯੂਕਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਵਿੱਚ ਅਸਫਲ ਰਹਿਣ 'ਤੇ ਭਾਰਤ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਮੋਰਿਸਨ ਨੇ ਕਿਹਾ ਕਿ 3 ਮਾਰਚ ਨੂੰ ਆਸਟ੍ਰੇਲੀਆ, ਭਾਰਤ, ਸੰਯੁਕਤ ਰਾਜ ਅਤੇ ਜਾਪਾਨ ਦੀ ਵਰਚੁਅਲ ਮੀਟਿੰਗ ਦੌਰਾਨ ਯੂਕਰੇਨ ਵਿੱਚ ਫਸੇ 16,000 ਭਾਰਤੀ ਵਿਦਿਆਰਥੀਆਂ ਬਾਰੇ ਚਿੰਤਾ ਪ੍ਰਗਟਾਈ ਗਈ ਸੀ। ਪ੍ਰਧਾਨ ਮੰਤਰੀ ਨੇ ਪਰਥ ਰੇਡੀਓ ਸਟੇਸ਼ਨ 6 PR ਨੂੰ ਕਿਹਾ ਕਿ ਉਹ ਭਾਰਤ ਨੂੰ ਚੀਨ ਵਰਗੀ ਸ਼੍ਰੇਣੀ ਵਿੱਚ ਨਹੀਂ ਰੱਖਣਗੇ।
I don't draw any equivalence between India and China whatsoever. And I do know from the discussions that we had last night that India is seeking to ensure that this violence ends. So we'll work closely with them. But of course, we want to see the world not throw Russia a lifeline, and India certainly are not doing that. I mean, they're not easing their wheat trade restrictions on Russia, but China is.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ 12ਵਾਂ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ODI ਵਿਸ਼ਵ ਕੱਪ ਅੱਜ 4 ਮਾਰਚ ਨੂੰ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪਹਿਲਾਂ ਵੈਸਟ ਇੰਡੀਜ਼ ਨਾਲ ਖੇਡੇਗਾ 2021 ਵਿੱਚ ਟੂਰਨਾਮੈਂਟ ਦੇ ਮੁਲਤਵੀ ਹੋਣ ਤੋਂ ਬਾਅਦ 8 ਟੀਮਾਂ ਅਗਲੇ 4 ਹਫ਼ਤਿਆਂ ਵਿੱਚ ਜਿੱਤ ਲਈ ਖੇਡਣਗੀਆਂ ਆਸਟ੍ਰੇਲੀਆ 2013 ਤੋਂ ਬਾਅਦ ਪਹਿਲੀ ਵਾਰ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ ਇਹ ਸਨ ਖਬਰਾਂ ਖੇਡ ਸੰਸਾਰ ਦੀਆਂ ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਇੱਕ ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ ਭਾਰਤ ਦੇ 55.99 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 131.99 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ ਪਰਥ ਧੁੱਪ ਨਿਕਲੀ ਰਹੇਗੀ ਤਾਪਮਾਨ 32 ਡਿਗਰੀ ਐਡਲੇਡ ਕੁਝ ਬਦਲਵਾਈ ਰਹੇਗੀ ਤਾਪਮਾਨ 24 ਡਿਗਰੀ ਮੈਲਬਰਨ 1-2 ਮੀਂਹ ਤਾਪਮਾਨ 22 ਡਿਗਰੀ ਹੋਬਾਰਟ ਨਮੀ ਤੇ 1-2 ਮੀਂਹ ਤਾਪਮਾਨ 25 ਡਿਗਰੀ ਕੈਨਬਰਾ ਸੰਭਾਵੀ ਮੀਂਹ ਤਾਪਮਾਨ 26 ਡਿਗਰੀ ਸਿਡਨੀ ਮੀਂਹ ਪਵੇਗਾ ਤਾਪਮਾਨ 28 ਡਿਗਰੀ ਬ੍ਰਿਸਬਨ ਵੀ ਮੀਂਹ ਪਵੇਗਾ ਤਾਪਮਾਨ 30 ਡਿਗਰੀ ਕੇਨਜ਼ ਸੰਭਾਵੀ ਮੀਂਹ ਤਾਪਮਾਨ 36 ਡਿਗਰੀ ਤੇ ਡਾਰਵਿਨ ਸੰਭਾਵਤ ਮੀਂਹ ਤੇ ਤੂਫਾਨ ਤਾਪਮਾਨ 34 ਡਿਗਰੀ ਤੇ ਇਸ ਦੇ ਨਾਲ ਹੀ ਅੱਜ ਦਾ ਇਹ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ